ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰਾ ਜੇ ਸੌ ਧੋਵਾ ਤਿਸ ਉੱਜਲ ਕਹਿ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰਾ ਜੇ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਾਨਾ ਰਹਾਉ ਕੋਠੇ ਮੰਡਪ ਮਾੜੀਆ ਪਾਸ ਹੋ ਚਿਤਵੀ ਆਹਾ ਢੱਠੀਆ ਕੰਮ ਨਾਇਆ ਬਣੀ ਵਿੱਚ ਹੋ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਆਨਾ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ ਸੇ ਫਲ ਕੰਮ ਨਾਇਆ ਬਣੀ ਤੇ ਗੁਣ ਮੈਂ ਤਨ ਹਾਨਾ ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਉ ਚੜ ਲੰਗਾ ਕਿਤ ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁਟੇ ਜਿਤ ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁਟੇ ਜਿਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਦੀਨਾਬੰਧੂ ਪਰਮ ਕਿਰਪਾਲੂ ਪਰਮ ਦਿਆਲੂ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦੂਰੋਂ ਨੇੜਿਓਂ ਚੱਲ ਕੇ ਰਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰ ਰਹੇ ਗੁਰੂ ਕੇ ਪਿਆਰ ਵਾਲੇ ਸਤਸੰਗੀ ਜਨੋ ਬਡਭਾਗੇ ਹੋ ਜੋ ਨੇਤਾ ਪ੍ਰਤੀ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸੋਢੀ ਸੁਲਤਾਨ ਧੰਨ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਸਮੁੱਚੀ ਕਾਇਨਾਤ ਦੇ ਭਲੇ ਹਿੱਤ ਤਪਦੇ ਹਿਰਦਿਆਂ ਨੂੰ ਠਾਰਨ ਲਈ ਭੁੱਲੇ ਜੀਆਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਸਤਿਗੁਰੂ ਮਹਾਰਾਜ ਮੁੱਖ ਵਾਕ ਦੇ ਰੂਪ ਵਿੱਚ ਜੋ ਅੰਮ੍ਰਿਤ ਵੇਲੇ ਸ਼ਬਦ ਬਖਸ਼ਿਸ਼ ਕਰਦੇ ਹੈ ਤੇ ਸ਼ਬਦ ਦੀ ਵਿਚਾਰ ਨੇਤਾ ਪ੍ਰਤੀ ਸਿੰਘ ਸਾਹਿਬਾਨ ਗਿਆਨੀ ਸਾਹਿਬਾਨ ਵਿਦਵਾਨ ਆਪ ਸੰਗਤਾਂ ਨੂੰ ਨੇਤਾ ਪ੍ਰਤੀ ਸਰਵਣ ਕਰਵਾਉਂਦੇ ਹੈ। ਜਿੱਥੇ ਆਪ ਸੰਗਤਾਂ ਇੱਥੇ ਹਾਜ਼ਰ ਹੋ ਕੇ ਤਨ ਕਰਕੇ ਬੈਠ ਕਰਕੇ ਮਨ ਕਰਕੇ ਚਿੱਤ ਵਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦੇ ਹੋ ਉੱਥੇ ਦੇਸ਼ ਵਿਦੇਸ਼ ਦੇ ਅੰਦਰ ਸੰਗਤਾਂ ਸੱਚਖੰਡ ਤੋਂ ਆਏ ਹੋਏ ਮੁੱਖ ਵਾਕ ਨੂੰ ਸਮਝਣ ਲਈ ਸੱਚਖੰਡ ਤੋਂ ਆਏ ਹੋਏ ਮੁੱਖ ਵਾਕ ਤੇ ਆਪਣਾ ਜੀਵਨ ਢਾਲਣ ਲਈ ਨਿਤਾ ਪ੍ਰਤੀ ਚੈਨਲ ਮਾਧਿਅਮ ਰਾਹੀਂ ਵੱਖ ਵੱਖ ਮਾਧਿਅਮਾਂ ਰਾਹੀਂ ਇਸ ਵਿਚਾਰ ਨਾਲ ਜੁੜਦੇ ਹੈ। ਅੱਜ ਜੋ ਅੰਮ੍ਰਿਤ ਵੇਲੇ ਤਰੁੱਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਰਾਮਦਾਸ ਦੇ ਦਰਬਾਰ ਚੋਂ ਸਰਬ ਜੀਆਂ ਦੇ ਭਲੇ ਹਿੱਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸ਼ਬਦ ਬਖਸ਼ਿਸ਼ ਹੋਇਆ, ਉਹ ਸ਼ਬਦ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ 729 ਅੰਗ ਦੀ ਪ੍ਰਾਰੰਭਤਾ ਤੇ ਪਾਵਨ ਸ਼ਬਦ ਆਰੰਭ ਹੈ। ਆਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਜਿੱਥੇ ਤਨ ਕਰਕੇ ਹਾਜ਼ਰ ਹੋ ਉੱਥੇ ਮਨ ਕਰਕੇ ਵੀ ਹਾਜ਼ਰ ਹੋਈਏ। ਬਿਰਤੀਆਂ ਦੇ ਖੰਡਾਓ ਨੂੰ ਸੰਕੋਚ ਕੇ ਸੁਰਤੀਆਂ ਬਿਰਤੀਆਂ ਨੂੰ ਸ਼ਬਦ ਦੇ ਵਿੱਚ ਜੋੜੀਏ। ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਸੇਵਾ।
ਸੂਹੀ ਰਾਗਣੀ ਦੇ ਅੰਦਰ ਧੰਨ ਗੁਰਦੇਵ ਗਰੀਬਨ ਵਾਸ ਸਤਿਗੁਰੂ ਆਪ ਨਿਰੰਕਾਰ ਆਪ ਨਾਰਾਇਣ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਨਿਰਾਕਾਰ ਪਰਮੇਸ਼ਰ ਨੇ ਜਗਤ ਜੀਆਂ ਦੇ ਭਲੇ ਹਿੱਤ ਜਗਤ ਜਲੰਦੇ ਨੂੰ ਤਾਰਨ ਦੇ ਲਈ ਆਪਣਾ ਆਕਾਰ ਧਾਰਿਆ, ਸਰਗਣ ਸਰੂਪ ਧਾਰਿਆ ਤੇ ਆਪਣਾ ਨਾਮ ਨਾਨਕ ਰਖਾਇਆ। ਸਿੱਖਾਂ ਦੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਘਰ ਸੇਵਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸੰਕੇਤ ਦਿੱਤਾ ਕਿ ਇਸ ਸ਼ਬਦ ਨੂੰ ਰਾਗੀ ਸਿੰਘਾਂ ਨੇ ਜਦੋਂ ਗਾਇਨ ਕਰਨਾ ਛੇਵੇਂ ਘਰ ਸੁਰਤਾਲ ਵਿੱਚ ਗਾਉਣਾ ਗਾ। ਸਤਿਗੁਰੂ ਮਹਾਰਾਜ ਨੇ ਪਾਵਨ ਸ਼ਬਦ ਬਖਸ਼ਿਆ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪ੍ਰਾਰੰਭਤਾ ਵਿੱਚ ਸਤਿਗੁਰੂ ਜੀ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰਦੇ ਆ। ਇੱਕ ਦਾ ਭਾਵ ਹੈ ਅਦਵੈਤ ਸਰੂਪ ਜੋ ਇੱਕ ਹੈ। ਪਹਿਲੋਂ ਕਿਹਾ ਜਾਂਦਾ ਸੀ ਵੀ ਉਹ ਤਿੰਨ ਨੇ, ਪੈਦਾ ਹੋਰ ਕਰਦਾ ਹੈ, ਪਾਲਦਾ ਹੋਰ ਹੈ ਤੇ ਮਾਰਦਾ ਹੋਰ ਹੈ। ਮਹਾਰਾਜ ਕਹਿੰਦੇ ਨਹੀਂ, ਉਹ ਇੱਕ ਹੈ, ਉਸੇ ਤੋਂ ਅੱਗੇ ਸਭ ਕੁਝ ਪੈਦਾ ਹੋਇਆ, ਉਸੇ ਨੇ ਅੱਗੇ ਡਿਊਟੀਆਂ ਲਾਈਆਂ, ਉਹ ਇੱਕ ਹੈ। ਉਹੀ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਾਰਿਆਂ ਨੂੰ ਪੈਦਾ ਕਰਦਾ, ਸਾਰਿਆਂ ਨੂੰ ਪਾਲਦਾ, ਸਾਰਿਆਂ ਦੀ ਲਯਤਾ ਕਰਦਾ। ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤ ਜੋ ਤ੍ਰਈ ਕਾਲ ਆਵਾਦ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਭਾਵ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਪੂਰੇ ਸਤਿਗੁਰੂ ਦੁਆਰਾ ਹੁੰਦੀ ਹੈ। ਪੂਰੇ ਗੁਰੂ ਤੋਂ ਬਿਨਾਂ ਉਹ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਅਧੂਰੇ ਦੇ ਕੋਈ ਲੜ ਲੱਗਦਾ ਹੈ ਉਹ ਆਪ ਵੀ ਡੁੱਬਿਆ, ਆਪ ਵੀ 84 ਦੇ ਗੇੜ ਚ ਪੈਂਦਾ ਹੈ ਤੇ ਚੇਲਿਆਂ ਨੂੰ ਵੀ ਡੋਬਦਾ। ਜੇ ਕੋਈ ਪੂਰਵਲਾ ਭਾਗ ਚੰਗਾ ਹੋਵੇ ਤਾਂ ਫਿਰ ਮਨੁੱਖ ਪੂਰਿਆਂ ਦੇ ਸਰਨੀ ਚਰਨੀ ਲੱਗਦਾ। ਇਹ ਜਿਹੜਾ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਿਆ, ਇਹ ਸ਼ਬਦ ਦੀ ਜਿਹੜੀ ਉਥਾਨਕਾ ਹੈ, ਵਿਦਵਾਨ ਗੁਰਮੁਖ ਵਿਚਾਰਦੇ ਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਥੀ ਭਾਈ ਮਰਦਾਨਾ ਖੁਰਮੇ ਨਗਰ ਦੇ ਵਿੱਚ ਸਰੀਰ ਤਿਆਗਦਾ। ਭਾਈ ਮਰਦਾਨੇ ਨੇ ਸਤਿਗੁਰੂ ਨੂੰ ਆਖਰੀ ਬੇਨਤੀ ਕੀਤੀ, ਮਹਾਰਾਜ ਮੇਰੀ ਇੱਛਾ ਹੈ, ਮੈਂ ਸਾਰੀ ਉਮਰ ਤੁਹਾਡੀ ਸੰਗਤ ਕੀਤੀ ਹੈ, ਮੇਰੇ ਸਰੀਰ ਦਾ ਜਿਹੜਾ ਜੰਮ ਹੈ ਇਹ ਮੁਸਲਿਮ ਧਰਮ ਦੇ ਵਿੱਚੋਂ ਹੈ, ਮੁਸਲਿਮ ਮਤ ਦੇ ਵਿੱਚੋਂ ਹੈ, ਤੇ ਮੁਸਲਿਮ ਧਰਮ ਦੇ ਵਿੱਚ ਪ੍ਰਾਣੀ ਦੇ ਸਰੀਰ ਨੂੰ ਚੜਾਈ ਕਰਨ ਤੋਂ ਬਾਅਦ ਦਫਨਾਇਆ ਜਾਂਦਾ ਹੈ, ਪਰ ਸਤਿਗੁਰੂ ਮੇਰੀ ਇੱਛਾ ਹੈ ਕਿ ਤੁਸੀਂ ਮੈਨੂੰ ਚੜਾਈ ਕਰਨ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਦਫਨਾਇਓ ਨਾ, ਸੰਸਕਾਰ ਕਰਿਓ। ਖੁਰਮੇ ਨਗਰ ਦੇ ਵਿੱਚ ਭਾਈ ਮਰਦਾਨਾ ਜੀ ਨੇ ਸਰੀਰ ਤਿਆਗਿਆ। ਭਾਈ ਮਰਦਾਨੇ ਦੀ ਇੱਛਾ ਅਨੁਸਾਰ ਸਤਿਗੁਰੂ ਜੀ ਨੇ ਉਸ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ। ਅੰਤਮ ਸੰਸਕਾਰ ਜਿਸ ਵੇਲੇ ਹੋਇਆ, ਸੰਸਕਾਰ ਕੀਤਾ, ਭਾਈ ਵਾਲੇ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਗਰ ਆਏ ਹੈ, ਰਾਏ ਭੋਈ ਦੀ ਤਲਵੰਡੀ ਜਿੱਥੇ ਨਨਕਾਣਾ ਸਾਹਿਬ ਹੈ, ਚਾਚਾ ਲਾਲੂ ਜੀ ਦੇ ਖੂਹ ਤੇ ਬੈਠੇ ਆ। ਭਾਈ ਮਰਦਾਨੇ ਦਾ ਸੁਪੁੱਤਰ ਭਾਈ ਰਜਾਦੇ ਨੂੰ ਪਤਾ ਲੱਗਿਆ ਕਿ ਸਤਿਗੁਰੂ ਆਏ ਨੇ। ਭਾਈ ਬਾਲੇ ਨੂੰ ਮਿਲਦਾ ਹੈ ਭਾਈ ਰਜਾਦਾ, ਪੁੱਛਦਾ ਕਿ ਮੇਰੇ ਪਿਤਾ ਕਿੱਥੇ ਹੈ। ਭਾਈ ਬਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਦੀ ਹਜ਼ੂਰੀ ਚ ਚੱਲ, ਸਤਿਗੁਰੂ ਦੱਸਣਗੇ ਕਿੱਥੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਇਆ, ਮੱਥਾ ਟੇਕਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਿਆ, ਜੀ ਮੇਰਾ ਪਿਤਾ ਭਾਈ ਮਰਦਾਨਾ ਕਿੱਥੇ ਹੈ। ਮਹਾਰਾਜ ਕਹਿਣ ਲੱਗੇ, ਭਾਈ ਤੇਰੇ ਮਰਦਾਨੇ ਪਿਤਾ ਦੀ ਜਿਹੜੀ ਉਮਰ ਪੂਰੀ ਹੋ ਗਈ ਸੀ, ਸਵਾਸ ਪੂਰੇ ਹੋ ਗਏ, ਖੁਰਮੇ ਨਗਰ ਦੇ ਵਿੱਚ ਉਹ ਸਰੀਰ ਤਿਆਗ ਗਿਆ। ਉਹਦੀ ਅੰਤਮ ਇੱਛਾ ਅਨੁਸਾਰ ਅਸੀਂ ਉਹਦਾ ਸਰੀਰ ਦਾ ਸੰਸਕਾਰ ਕੀਤਾ। ਤੇਰੀ ਕੀ ਇੱਛਾ ਤੂੰ ਦੱਸ। ਕਹਿਣ ਲੱਗਿਆ, ਜੀ ਜਿਵੇਂ ਮੇਰੇ ਪਿਤਾ ਤੇ ਕਿਰਪਾ ਕੀਤੀ ਹੈ, ਮੇਰੇ ਤੇ ਵੀ ਕਿਰਪਾ ਕਰੋ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਰਜਾਦੇ ਨੂੰ ਨਾਲ ਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਰਜਾਦੇ ਤੈਨੂੰ ਅਸੀਂ ਖੁਰਮੇ ਨਗਰ ਵਿੱਚ ਵਸਾਵਾਂਗੇ। ਕਹਿਣ ਲੱਗਿਆ, ਮਹਾਰਾਜ ਉੱਥੇ ਮੈਨੂੰ ਕੋਈ ਜਾਣਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੀ ਉੱਥੇ ਸਾਰੇ ਲੋਕ ਪੂਜਾ ਕਰਨਗੇ, ਤੂੰ ਸਾਡਾ ਵਚਨ ਮੰਨ ਕੇ ਉੱਥੇ ਰਵੀ। ਭਾਈ ਰਜਾਦਾ ਮਹਾਰਾਜ ਦੇ ਨਾਲ ਚੱਲਿਆ। ਰਸਤੇ ਚੱਲਦਿਆਂ ਇੱਕ ਤਲੰਬਾ ਸ਼ਹਿਰ ਆਇਆ। ਤਲੰਬੇ ਨਗਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨਗਰ ਦੇ ਕੋਲ ਰੁਕੇ ਹੈ। ਸਾਹਮਣੇ ਇੱਕ ਧਰਮਸ਼ਾਲਾ ਹੈ। ਉਹਨਾਂ ਸਮਿਆਂ ਦੇ ਵਿੱਚ ਨਗਰ ਦੇ ਵਿੱਚ ਵਾਰ ਵਾਰ ਧਰਮਸ਼ਾਲਾ ਬਣੀ ਹੁੰਦੀ, ਰਾਹਗੀਰਾਂ ਦੇ ਰਾਤ ਕੱਟਣ ਲਈ, ਸੁੱਖ ਸੁਵਿਧਾ ਲਈ ਜਗ੍ਹਾ ਬਣੀ ਹੁੰਦੀ ਸੀ। ਬੜੀ ਸੋਹਣੀ ਧਰਮਸ਼ਾਲਾ ਬਣੀ ਹੋਈ ਆ। ਭਾਈ ਰਜਾਦਾ ਕਹਿਣ ਲੱਗਿਆ, ਮਹਾਰਾਜ ਜੇ ਆ ਗਿਆ ਹੋਵੇ ਮੈਂ ਜਲ ਛੱਕ ਕੇ ਆਵਾਂ ਧਰਮਸ਼ਾਲਾ ਵਿੱਚੋਂ, ਕੁਝ ਭੋਜਨ ਗ੍ਰਹਿਣ ਕਰ ਆਵਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੇਰੀ ਇੱਛਾ ਹੈ ਜਾਇਆ। ਜਗਤ ਜੀਆਂ ਦੇ ਤਾਰਨ ਹਰ ਸਤਿਗੁਰੂ ਮਹਾਰਾਜ ਦਾ ਕੌਤਕ ਸੀ। ਭਾਈ ਰਜਾਦਾ ਜਿਸ ਵੇਲੇ ਉਹ ਧਰਮਸ਼ਾਲਾ ਵਿੱਚ ਗਿਆ, ਅੱਗੇ ਕੀ ਵੇਖਦਾ, ਬੜੀ ਸੋਹਣੀ ਧਰਮਸ਼ਾਲਾ ਬਣੀ ਹੋਈ ਹੈ। ਧਰਮਸ਼ਾਲਾ ਦੇ ਵਿੱਚ ਇੱਕ ਪਾਸੇ ਮੰਦਰ ਹੈ, ਇੱਕ ਪਾਸੇ ਮਸੀਤ ਬਣੀ ਹੋਈ ਹੈ। ਬੜੇ ਲੋਕਾਂ ਦੇ ਰਹਿਣ ਦੀ ਜਗ੍ਹਾ, ਸੋਹਣੀ ਖੂਬਸੂਰਤ ਜਗ੍ਹਾ ਬਣੀ ਹੋਈ ਹੈ। ਭੋਜਨ ਛਕਣ ਵਾਲੀ ਥਾਂ ਬਣੀ ਹੋਈ ਹੈ। ਜਲ ਛਕਣ ਲਈ ਘੜੇ ਰੱਖੇ ਹੋਏ ਹੈ। ਜੇ ਕੋਈ ਹਿੰਦੂ ਆਉਂਦਾ ਹੈ ਉਹ ਮੰਦਰ ਵਿੱਚ ਮੱਥਾ ਟੇਕਦਾ ਹੈ। ਜੇ ਕੋਈ ਮੁਸਲਿਮ ਆਉਂਦਾ ਹੈ ਉਹ ਮਸੀਤ ਦੇ ਵਿੱਚ ਆਪਣੀ ਨਵਾਜ਼ ਅਦਾ ਕਰਦਾ ਹੈ। ਜਿਸ ਨੂੰ ਜਲ ਸਕਣ ਦੀ ਲੋੜ ਹੈ ਜਲ ਸਕਦਾ ਹੈ, ਜੇ ਕਿਸੇ ਨੇ ਭੋਜਨ ਸਕਣਾ ਹੈ ਭੋਜਨ ਸਕਦਾ ਹੈ, ਰਾਤ ਰਹਿਣਾ ਰਾਤ ਰਹਿਣ ਵਾਸਤੇ ਜਗ੍ਹਾ ਹੈ। ਭਾਈ ਮਰਦਾਨੇ ਦੇ ਪੁੱਤਰ ਦੇ ਬੜੇ ਸੋਹਣੇ ਵਸਤਰ ਪਾਏ ਸੀ, ਕੀਮਤੀ ਵਸਤਰ ਸਨ। ਜਦੋਂ ਭਾਈ ਮਰਦਾਨੇ ਦਾ ਪੁੱਤਰ ਜਲ ਛੱਕ ਕੇ ਭੋਜਨ ਛਕਣ ਵਾਲੇ ਪਾਸੇ ਜਾਣ ਲੱਗਿਆ, ਉਹ ਉੱਥੇ ਧਰਮਸ਼ਾਲਾ ਦਾ ਜਿਹੜਾ ਮੁਖੀ ਸੀ ਉਹ ਵੈਸ਼ਨਵ ਸਾਧੂ ਦਾ ਭੇਖ ਜਿਸਨੇ ਬਣਾਇਆ ਹੋਇਆ, 12 ਤਿਲਕ ਲਾਏ ਹੋਏ ਹੈ, ਧੋਤੀ ਪਹਿਨੀ ਹੋਈ ਹੈ, ਗਲ ਵਿੱਚ ਮਾਲਾ ਪਾਈ ਹੋਈ ਹੈ, ਚਿੱਟੇ ਵਸਤਰ ਨੇ, ਮੱਥੇ ਤੇ ਵੀ ਤਿਲਕ ਲੱਗਿਆ ਹੋਇਆ, ਹੱਥ ਤੇ ਵੀ ਮਾਲਾ ਬੰਨੀ ਹੋਈ ਹੈ। ਅੱਗੋਂ ਵੈਸ਼ਨਵ ਸਾਧੂ ਪੁੱਛਦਾ ਕਿ ਤੂੰ ਕੌਣ ਹੈ, ਕਿੱਥੋਂ ਆਇਆ? ਕਹਿਣ ਲੱਗਿਆ ਜੀ ਮੈਂ ਤਾਂ ਤ੍ਰਿਲੋਕੀ ਦੇ ਮਾਲਕ ਗੁਰੂ ਨਾਨਕ ਦਾ ਸੇਵਕ ਹਾਂ। ਹੁਣ ਜਿਹੜਾ ਵੈਸ਼ਨਵ ਸੀ ਭੇਖੀ ਸੀ, ਉਹਨੇ ਵੇਖਿਆ ਵੀ ਇਹ ਤ੍ਰਿਲੋਕੀ ਦੇ ਮਾਲਕ ਦਾ ਕਹਿੰਦਾ ਵੀ ਕਿਸੇ ਅਮੀਰ ਮਨੁੱਖ ਦਾ ਸੇਵਕ ਹੋਣਾ ਗਾ। ਆਪਣੇ ਨੌਕਰਾਂ ਨੂੰ ਸੇਵਕਾਂ ਨੂੰ ਕਹਿਣ ਲੱਗਿਆ ਵੀ ਇਹ ਤ੍ਰਿਲੋਕੀ ਦੇ ਮਾਲਕ ਦਾ ਸੇਵਕ ਹੈ, ਇਹਦੀ ਚੰਗੀ ਸੇਵਾ ਕਰੋ, ਖੂਬ ਖਾਤਰ ਕਰੋ। ਇਹ ਇਸ਼ਾਰਾ ਸੀ ਵੀ ਇਹਨੂੰ ਅੰਦਰ ਲੈ ਜਾਓ ਭੋਰੇ ਚ, ਜਿੱਥੇ ਜਾ ਕੇ ਮਾਰਦੇ ਹਾਂ ਆਪਾਂ। ਉਹ ਭੋਰੇ ਵਿੱਚ ਲੈ ਗਏ। ਭਾਈ ਰਜਾਦੇ ਨੇ ਅੱਗੇ ਜਾ ਕੇ ਵੇਖਿਆ ਕਿ ਭੋਰੇ ਦੇ ਵਿੱਚ ਖੋਪੜੀਆਂ ਪਈਆਂ ਨੇ। ਭਾਈ ਰਜਾਦੇ ਨੂੰ ਬੰਨ ਲਿਆ, ਕਹਿਣ ਲੱਗੇ ਵੀ ਤੇਰਾ ਧਨ ਕਿੱਥੇ ਆ, ਮਾਲ ਸਵਾਬ ਜੋ ਹੈਗਾ ਸਾਨੂੰ ਦੇ ਦੇ। ਸੰਖੇਪ ਵਿੱਚ ਬੇਨਤੀ ਕਰਾਂ। ਭਾਈ ਰਜਾਦਾ ਕਹਿਣ ਲੱਗਾ ਵੀ ਮੇਰੇ ਕੋਲ ਤਾਂ ਕੁਝ ਨਹੀਂ ਹੈ, ਮੈਂ ਤਾਂ ਸਾਧੂਆਂ ਦਾ ਸੇਵਕ ਹਾਂ। ਬੜਾ ਕੁੱਟਿਆ, ਬੜਾ ਤਸੀਹੇ ਦਿੰਦੇ ਸਨ। ਜਿਹੜਾ ਕੋਈ ਅਮੀਰ ਮਨੁੱਖ ਫਸ ਜਾਂਦਾ ਉਹਨੂੰ ਇਸੇ ਤਰ੍ਹਾਂ ਤਸੀਹੇ ਦੇ ਕੇ ਉਹਦਾ ਸਭ ਕੁਝ ਲੁੱਟ ਲੈਂਦੇ, ਮਾਰ ਕੇ ਉੱਥੇ ਖਪਾ ਦਿੰਦੇ, ਖੂਹ ਵਿੱਚ ਸੁੱਟ ਦਿੰਦੇ। ਵਿਦਵਾਨ ਕਹਿੰਦੇ ਆ ਵੀ 100 ਦੇ ਕਰੀਬ ਮਨੁੱਖ ਮਾਰ ਚੁੱਕਿਆ ਸੀ ਇਹ। ਇਧਰ ਜਦੋਂ ਭਾਈ ਰਜਾਦੇ ਨੇ ਕੋਈ ਬੱਸ ਚੱਲਦਾ ਨਾ ਵੇਖਿਆ ਤਾਂ ਪੁਕਾਰ ਕੀਤੀ, ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਸਭੋ ਭੱਜਾ ਆਸਰਾ ਚੁੱਕਾ ਸਭ ਇਸਰਾਓ, ਚੀਤ ਆਵੇ ਉਸ ਪਾਰ ਬ੍ਰਹਮ ਲੱਗਾ ਨਾ ਤੱਤੀ ਵਾਓ। ਜਦੋਂ ਕੋਈ ਹੀਲਾ ਵਸੀਲਾ ਕੰਮ ਨਾ ਆਵੇ, ਜਦੋਂ ਅਕਾਲ ਪੁਰਖ ਨੂੰ ਫਿਰ ਜੀਵ ਚੇਤੇ ਕਰਦਾ ਉਦੋਂ ਅਕਾਲ ਸਹਾਈ ਹੁੰਦਾ। ਜਾ ਤੂੰ ਮੇਰਾ ਬਲ ਹੈ ਤਾਂ ਕਿਆ ਮੋਸੰਦਾ, ਤੁਧ ਸਭ ਕਿਸ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਫਿਰ ਉੱਥੇ ਤਾਂ ਇਹ ਵੈਰੀ ਮਿੱਤਰ ਸਭ ਕੀਤੇ ਆ, ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ। ਜਾਮ ਗੁਰੂ ਇਹ ਬਲ ਲੱਖ ਬਾਹੇ ਕਿਆ ਕਿੱਜਾ। ਜਦੋਂ ਗੁਰੂ ਬਲ ਹੋਵੇ ਲੱਖਾਂ ਉਸ ਵੇਲੇ ਬਾਹਾਂ ਭਾਵ ਹਮਲਾਵਰ ਹੋ ਕੇ ਆ ਜਾਣ, ਬਾਲ ਵੀ ਵਿੰਗਾ ਨਹੀਂ ਕਰ ਸਕਦੇ। ਤਾਤੀ ਬਾਹੂ ਨਾ ਲੱਗਈ ਪਾਰ ਬ੍ਰਹਮ ਸਰਨਾਈ। ਉੱਥੇ ਤਾਂ ਅਰਦਾਸ ਜਦੋਂ ਹੋ ਜਾਂਦੀ ਫਿਰ ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਰ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰ, ਸਰਬ ਰੱਖਿਆ ਗੁਰਦਿਆਲਾ, ਭੈ ਦੁਖ ਵਿਨਾਸ਼ਨ ਹੈ ਉਹ ਭਗਤ ਵਛਲ ਹੈ। ਅਨਾਥ ਨਾਥੇ ਹੈ, ਅਨਾਥਾਂ ਦਾ ਨਾਥ ਹੈ। ਜਦੋਂ ਪੁਕਾਰ ਹੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਵਾਲਿਆ, ਭਾਈ ਰਜਾਦਾ ਤਾਂ ਪਿਓ ਮਰਦਾਨੇ ਵਾਂਗੂ ਫਸ ਗਿਆ, ਚੱਲ ਛੁਡਾਈਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਏ ਆ ਧਰਮਸ਼ਾਲਾ ਚ। ਉਸ ਵੈਸ਼ਨਵ ਨੂੰ ਕਹਿਣ ਲੱਗੇ ਭਾਈ ਸਾਡਾ ਸੇਵਕ ਇੱਥੇ ਆਇਆ ਹੈ। ਕਹਿਣ ਲੱਗੇ ਜੀ ਤੁਹਾਡਾ ਸੇਵਕ ਇੱਥੇ ਨਹੀਂ ਆਇਆ, ਕਿਸੇ ਪਾਸੇ ਹੋਰ ਗਿਆ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਝੂਠ ਨਾ ਬੋਲ, ਸਾਡਾ ਸੇਵਕ ਇੱਥੋਂ ਹੀ ਆਇਆ, ਇੱਥੇ ਹੀ ਅੰਦਰ ਹੀ ਹੈ। ਭਾਈ ਬਾਲੇ ਨੂੰ ਹੁਕਮ ਦਿੱਤਾ ਵੀ ਜਾ ਬਾਲਿਆ ਸਾਹਮਣੇ ਉਸ ਕਮਰੇ ਦੇ ਅੰਦਰ ਭੋਰਾ ਹੈ, ਉੱਥੇ ਭਾਈ ਰਜਾਦੇ ਨੂੰ ਬੰਨਿਆ ਹੋਇਆ, ਜਾ ਛੁਡਾ ਕੇ ਲਿਆ। ਜਦੋਂ ਵੇਖਿਆ ਭਾਈ ਰਜਾਦਾ ਉੱਥੇ ਵਸਤਰ ਉਤਾਰੇ ਹੋਏ ਆ, ਬੰਨਿਆ ਹੋਇਆ, ਨੂੜਿਆ ਹੋਇਆ, ਭਾਈ ਬਾਲੇ ਨੇ ਖੋਲਿਆ, महाराज सचे पातशाह को लिया। महाराज सचे पातशाह कहन लगे भाई रजादिया हालत किने की है तेरी ऐसी। कहन लग्या महाराज आ जेड़ा मनुख तुहाडे कोल बड़ा साध बनया बैठा है ये ठग है। महाराज इन्हे ऐसी दशा की इन्हे बने ये मेनू मारना चाहते सी जे तुसी ना आउंदे। ये कह रहे सी भी सब तेरे कोल जेड़ा धन है सानू दे दे। महाराज सचे पातशाह उस वेले कहन लगे ऐ साधु तू वैष्णव बनया होया है वैष्णव वाला भेख मनाया होया है तेरा नाम की है। कहन लगा जी मेरा नाम सज्जन है। महाराज कहने तू सज्जन नाम तो रखाया सज्जना वाले काम भी कर तू तो ठगा वाले काम कर दे तेरे सज्जना वाले काम तो है नहीं तेरी तो दशा। महाराज सचे पातशाह जी कहें भाई कहे दे भांडे वर्गी है उत्तों हो रहा है अंदर हो रहा है तेरा पाप का जेड़ा भांडा सी वह भर चुके है। तू सौ मनुख नू मार चुकिया सी सौ खोपरियां पईयां ने तेरे भोरे दे अंदर। महाराज कहने जिथे बंदगी करनी सी उथे खोपरियां पईयां जिथे बैठ के बंदगी करनी सी उथे तू जिया नू मारदा सी घुट घुट जिया मारने घुट घुट के बन बन के गले घुट घुट के मारदा सी। माया दी खातर लोकां नू ठगदा है पहरावे बनाउणा है तू अंदरों हो रहा है बाहरों हो रहा है। फिर महाराज सचे पातशाह दे सामने जो पाज उगड़े आ उन्हें जान लिया भी तो कोई पूर्ण पुरख ने अंतर जामी है मेरे बारे सब कुछ जानते हैं मैं तो किसी ने दस्या नहीं भी सौ मनुख नू मारिया इन्हां नू किवें पता लग्या। जो सोची हुई भी तो जानी जाना पूर्ण पुरख ने अंतर जामी है घट घट के अंतर की जान है तो भले बुरे की पीर पछाण ये तो भलिया की भी बुरिया की भी सब दी अंदर दी जान दिया दिलां दी जान दिया दिलां दे महरम ने। महाराज दे चरणी लगे आ महाराज नू बेनती करन लगे महाराज उपदेश बख्शो। तां महाराज ने फिर ये पावन शब्द बख्शिस कीता है। उस वेले तुलंबे दी धरती ते सतगुरु जी ने शब्द उचारिया आओ सरवण करिए।
उजल कहां चिलकणा कोटिम कालड़ी मासो।
महाराज सचे पातशाह जी कहंदे ऐ सज्जना तेरा जड़ा जीवन है कहे दे भांडे वर्गा है जड़ा कहे दा कांसी दा भांडा है उन्हूं जिन्ना मर्जी कोई मांज लवे जो फेर विच हाथ फेरदा मांजदा उन्हूं फेर विचों कालस निकल आउंदी है। जे उन्हूं सौ बारी कोई मांज लवे फिर भी उहदे विचों कालस निकल दी है क्योंकि उन्हूं कच्ची धात कहिंदी है। इवें ही सज्जणा तू उत्ते भावे वस्त्र चिट्टे पाए है बारह तिलक लाए है धर्म के चिन्ह बनाए हुए है धोती बन्नी हुई है चोगा पाया होया बारहों का तू निर्मल है पर अंदरों तेरा जिहड़ा मन है वह कहे दे भांडे वांगू महाराज कहिंदे काला गा कालस है। कालस कादी है पापां दी विकारां दी। गुरु अमरदास जी का वचन जियो हमैले बाहरों निर्मल बाहरों तो निर्मल जियो हमैले तिन्नी जन्म जुआ हारे। जिमें जवारी जुए दे विच जुए दी लत कारण सब कुछ हार जांदा है। लोकां नूं आदतां हुंदियां ने सियाणियां दी कहावत आ बादड़ियां सजादड़ियां निभण सिरां दे नाल गुरु ही छुड़ा सकदा है। जे किसे नूं भैड़ी लत लगी है नहीं तो छड़नी बड़ी औखी हुंदी है। किसे ने जुए की लत लग जाए पांडवां नूं लगी हुई सी लत देखो अपनी घरवाली तक जुए च हार गए सारा राज भाग घरवाली सब कुछ हार गए। इवें अजकल लोग नशे विच जुए खेडण दी लत विच आ लाटरियां भी यही कुछ है अपना सब कुछ गवा बैठते हैं। किसे कदे नूं कुछ माड़ा मोटा मिल जांदा उहदे विच्चे लखां लोग अपना सब कुछ गवा लैंदे आ। गुरु अमरदास जी महाराज ने जुआरी दी उदाहरण दित्ती है। महाराज कहिंदे जिवें जुआरी सब कुछ जुए च हार लैंदा ना जिहड़ा बाहरों चंगा साफ बन के बैठदा ते अंदरों मैला है जीओ मैले बाहरों निर्मल बाहरों तो निर्मल जीओ मैले ਤਿੰਨੇ ਜਨਮ ਜੂਆ ਹਾਰਿਆ। ਉਹਨਾਂ ਨੇ ਆਪਣਾ ਜੀਵਨ ਜੁਆਰੀ ਵਾਂਗੂ ਹਾਰ ਲਿਆ। ਜਿਵੇਂ ਜੁਆਰੀ ਖਾਲੀ ਹੱਥ ਝਾੜ ਕੇ ਉੱਠਦਾ ਹੈ, ਇਵੇਂ ਅੰਤ ਵੇਲੇ ਉਹ ਖਾਲੀ ਹੱਥ ਜਾਂਦੇ ਆ। ਨਾਮ ਧਨ ਪੱਲੇ ਨਹੀਂ ਪੈਂਦਾ, ਹਾਰ ਕੇ ਜਾਂਦੇ ਆ ਜੀਵਨ ਦੀ ਬਾਜੀ। ਉਹ ਜੀਵਨ ਦੀ ਬਾਜੀ ਜਿੱਤ ਕੇ ਨਹੀਂ ਜਾਂਦੇ। ਜਿੰਨਾ ਚਿਰ ਉਹ ਸੰਸਾਰ ਚ ਰਹਿੰਦੇ ਆ, ਤਿਸ਼ਨਾ ਵੱਡਾ ਰੋਗ ਲੱਗਾ, ਤ੍ਰਿਸ਼ਨਾ ਦਾ ਰੋਗ ਲੱਗਿਆ ਰਹਿੰਦਾ ਉਹਨਾਂ ਨੂੰ। ਹੋਰ ਕਮਾ ਲਈਏ, ਹੋਰ ਖਾ ਲਈਏ, ਹੋਰ ਲੁੱਟ ਲਈਏ। ਮਾਇਆ ਦਾ ਸੁਭਾਅ ਹੈ, ਪਾਪਾਂ ਵਾਜੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਦੱਸਾਂ ਨਾ, ਉਹਾਂ ਦੀ ਕਿਰਤ ਨਾਲ ਗੁਜ਼ਾਰਾ ਦਾ ਚੱਲਦਾ ਸੋਹਣਾ, ਪਰ ਬਹੁਤੀ ਇਕੱਠੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਪਾਪਾਂ ਵਾਜੋਂ ਹੋਵੇ ਨਹੀਂ, ਪਾਪ ਕਰੇ ਤੋਂ ਬਿਨਾਂ, ਮਾੜਾ ਕਰਮ ਕਰੇ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਇਹਦਾ ਸੁਭਾਅ ਹੈ ਮੋਇਆ ਸਾਥ ਨਾ ਜਾਈ, ਮਰਨ ਤੋਂ ਬਾਅਦ ਨਾਲ ਜਾਂਦੀ ਨਹੀਂ, ਤ੍ਰਿਸ਼ਨਾ ਲੱਗੀ ਰਹਿੰਦੀ ਹੈ ਬੇਕਾਰੀ ਨੂੰ। ਜਿਹੜਾ ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ, ਗੁਰੂ ਅਮਰਦਾਸ ਜੀ ਕਹਿੰਦੇ ਉਹਦੇ ਅੰਦਰ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਮਰਨ ਮਨੋਂ ਵਸਾਰਿਆ। ਉਹ ਮਰਨਾ ਚੇਤੇ ਨਹੀਂ ਰੱਖਦਾ ਵੀ ਮੈਂ ਵੀ ਮਰਨਾ ਇੱਕ ਦਿਨ, ਪਰ ਲੋਕ ਜਾਣਾ, ਨਾਮ ਧਨ ਚਾਹੀਦਾ, ਉਹ ਨਾਮ ਨਹੀਂ ਜਪਦਾ। ਬੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਹੈ, ਨਾ ਹੀ ਫਿਰ ਹੈ ਜੇ ਜਿਉਂ ਬੇਤਾਲੇ ਆ। ਉਹਦਾ ਜੀਵਨ ਬੇਤਲ ਹੈ, ਤਾਲ ਤੋਂ ਰਹਿਤ। ਜਿਵੇਂ ਕੋਈ ਸਾਜ਼ ਵਜਾਵੇ ਉਹ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਉਹਦਾ ਜੀਵਨ ਜਿਹੜਾ ਹੈ, ਜ਼ਿੰਦਗੀ ਜਿਹੜੀ ਹੈ, ਉਹਦਾ ਆਚਰਣ ਹੈ ਇੱਕ ਸੁਰ ਨਹੀਂ ਹੈ। ਉਹ ਕਿਸੇ ਗੁਰੂ ਪੀਰ ਦੇ ਆਖੇ ਨਹੀਂ ਚੱਲਦਾ। ਉਹ ਕਦੇ ਹੰਨੇ ਦੀ, ਕਦੇ ਬੰਨੇ ਦੀ, ਕਦੇ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਖੀ ਸਰਵਰ ਦਾ। ਉਹ ਜਿਹੜਾ ਦਿਨ ਆ ਗਿਆ ਉਸੇ ਪੀਰ ਕੋਲੇ ਚਲਿਆ ਜਾਂਦਾ ਹੈ। ਉਹ ਵੀਰਵਾਰ ਨੂੰ ਰੋਟ ਵੀ ਪਕਾ ਲੈਂਦਾ, ਸ਼ਨੀਦੇਵ ਨੂੰ ਤੇਲ ਵੀ ਚੜਾਇਆ ਆਉਂਦਾ ਹੈ, ਉਹ ਕਬਰਾਂ ਤੇ ਵੀ ਮੱਥੇ ਟੇਕ ਕੇ ਆਉਂਦਾ ਹੈ, ਉਹ ਦੇਵੀ ਦੇ ਵੀ ਜਾਇਆ ਆਉਂਦਾ, ਫਿਰ ਗੁਰਦੁਆਰੇ ਵੀ ਆ ਜਾਂਦਾ। ਉਹਦਾ ਜੀਵਨ ਬੇਤਲ ਹੈ, ਉਹ ਇੱਕ ਦਾ ਨਹੀਂ ਬਣਿਆ। ਬੇਦਾਂ ਮਹਿ ਨਾਮ ਉੱਤਮ ਸੋ ਸੁਣਿਆ ਨਾ ਹੀ। ਜਿਹੜਾ ਗਿਆਨ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ, ਉਹ ਸੁਣਦਾ ਨਹੀਂ, ਉਹਦੇ ਅਨੁਸਾਰ ਜੀਵਨ ਚਲਾਉਂਦਾ ਨਹੀਂ ਆਪਣਾ। ਕਦੇ ਕਿੱਧਰ ਕਦੇ ਕਿੱਧਰ, ਜੇ ਕੋਈ ਨਵਾਂ ਪਖੰਡੀ ਉੱਠ ਖੜੇ ਉਹਦੇ ਪਿੱਛੇ ਚੱਲ ਪਿਆ, ਬੱਸਾਂ ਭਰ ਕੇ ਉਧਰ ਨੂੰ ਚੱਲ ਪਏ, ਉਧਰ ਨੂੰ ਚੱਲ ਪਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾ ਹੀ, ਫਿਰ ਹੈ ਜੇ ਉਹ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤੜੇ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ। ਉਹਨਾਂ ਨੇ ਸੱਚ ਨੂੰ ਛੱਡਿਆ ਹੋਇਆ। ਪਾਤਸ਼ਾਹ ਕਹਿਣ ਲੱਗੇ, ਸੱਜਣਾ ਤੇਰਾ ਜੀਵਨ ਐਸਾ ਕਹਿ ਦੇ ਭਾਂਡੇ ਵਰਗਾ ਹੈ। ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਮਨ ਨੂੰ ਮੈਲ ਲੱਗੀ ਹੈ ਜਨਮਾਂ ਜਨਮਾਂਤਰਾਂ ਦੀ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸ਼ਾਹ ਤੇਰਾ ਮਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੈਲਾ ਉੱਤੋਂ, ਭਾਵੇਂ ਜਿੰਨੇ ਮਰਜ਼ੀ ਤਾਂ ਸਾਫ ਕੱਪੜੇ ਪਾਏ
ਧੋਤਿਆ ਝੂਠ ਨਾ ਉਤਰਾ, ਜੇ ਸੌ ਧੋਵਾ ਤੇ ਸੋ।
ਕਹਿੰਦੇ ਭਾਂਡੇ ਨੂੰ ਭਾਵੇਂ ਸੌ ਵਾਰੀ ਕੋਈ ਮਾਂਜ ਕੇ ਧੋ ਲਵੇ, ਪਰ ਉਹਦੀ ਝੂਠ ਨਹੀਂ ਲੈਂਦੀ। ਜਿਹੜੇ ਵੈਸ਼ਨਵ ਨੇ ਉਹ ਕਹਿੰਦੇ ਭਾਂਡੇ ਨੂੰ ਵਰਤਦੇ ਨੇ ਵੀ ਇਹ ਤਾਂ ਝੂਠਾ ਗਾ, ਇਹਦੇ ਵਿੱਚੋਂ ਕਾਲਸ ਨਿਕਲਦੀ ਰਹਿੰਦੀ ਹੈ, ਕੱਚੀ ਧਾਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧੋਤਿਆਂ ਝੂਠ ਨਾ ਉਤਰਾ, ਉਹਦੀ ਝੂਠ ਲੈਂਦੇ ਨਹੀਂ, ਫੇਰ ਫੇਰ ਕਾਲਸ ਨਿਕਲੀ ਜਾਂਦੀ ਹੈ, ਭਾਵੇਂ ਸੌ ਵਾਰੀ ਕੋਈ ਧੋ ਲਵੇ। ਇਸੇ ਤਰ੍ਹਾਂ ਭਾਵੇਂ ਮਹਾਰਾਜ ਕਹਿੰਦੇ ਤੇਰੇ ਵਰਗਾ ਦਰਿਆ ਨੂੰ ਤੀਰਥ ਸਮਝ ਕੇ ਦਰਿਆ ਦੇ ਕੰਢੇ ਮਹਾਰਾਜ ਕਹਿੰਦੇ ਰਹਿੰਦਾ ਹੈ, ਜੀਆਂ ਨੂੰ ਮਾਰਦਾ ਹੈ ਤੇ ਫਿਰ ਜਾ ਕੇ ਫੇਰ ਤੀਰਥ ਨਹਾਇਆ ਆਉਂਦਾ ਹੈ, ਕਹਿ ਦਿੰਦਾ ਵੀ ਮੇਰੇ ਤਾਂ ਪਾਪ ਲੈ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਤੂੰ ਪਾਪ ਕਰਕੇ ਤੀਰਥ ਨਹਾਇਆ ਆਉਣਾ, ਭਾਵੇਂ ਤੂੰ ਸੌ ਵਾਰੀ ਨਹਾਇਆ, ਮਹਾਰਾਜ ਕਹਿੰਦੇ ਤੇਰੀ ਝੂਠ ਨਹੀਂ ਉਤਰਨੀ, ਤੇਰੇ ਮਨ ਦੀ ਮੈਲ ਨੀ ਲੱਥਣੀ।
ਸਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ।
ਤੂੰ ਕਹਿਣਾ ਵੀ ਮੈਂ ਸੱਜਣ ਆ, ਮੇਰਾ ਨਾਮ ਸੱਜਣ ਆ, ਮਹਾਰਾਜ ਕਹਿੰਦੇ ਸੱਜਣ ਵਾਲੇ ਕੰਮ ਤਾਂ ਹੈ ਨੀ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ, ਸੱਜਣ ਤਾਂ ਉਹ ਹੁੰਦੇ ਆ ਜਿਹੜੇ ਹਰ ਸਮੇਂ ਨਾਲ ਨਿਭਣ, ਉਹ ਮਿੱਤਰ ਹੁੰਦੇ ਆ। ਸੰਸਾਰ ਦੇ ਵਿੱਚ ਸਭ ਤੋਂ ਪਹਿਲੇ ਮਿੱਤਰ ਤਾਂ ਮਾਪੇ ਮੰਨੇ ਆ, माता पिता रिश्तेदार साख संबंधी भैन भाई दोस्त मित्र ये मनुख दे शरीर दे मित्र मन्ने ये उन्ना चर ही है जिन्ना चर मनुख बाणी कहनी है मर कट लो सब लोग कटंब भयो आगा हंस अकेला शमशान भूमि तक नाल जांदे आ अगे जीव आत्मा कली आ। दूजा धन मित्र मन्या जिन्ना चर नैन प्राण चलदे आ उन्ना चर मनुख धन नूं वरत सकदा है। जदों धन मनुख कोल भावे जिन्ना मर्जी होवे जे नैन प्राण काम नहीं करदे मनुख अपने अनुसार नहीं माया वरत सकदा। उन्ना चर ही जिन्ना चर शरीर दे नैन प्राण चलदे आ। तीजा कर्म मित्र ने भावे कोई चंगे कर्म करदा है ਉਹ ਵੀ ਅੱਗੇ ਨਾਲ ਜਾਂਦੇ ਆ ਭਾਵੇਂ ਕੋਈ ਮਾੜੇ ਕਰਮ ਕਰਦਾ ਉਹ ਵੀ ਨਾਲ ਜਾਂਦੇ ਆ। ਜਿਵੇਂ ਕਿਸੇ ਵਿਦਵਾਨ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਰਾਜਾ ਉਹਦੇ ਸਪੁੱਤਰ ਨਹੀਂ ਸੀ ਔਲਾਦ ਨਹੀਂ ਸੀ ਉਹਨੇ ਬੜੇ ਪੀਰ ਫਕੀਰਾਂ ਨੂੰ ਧਿਆਇਆ ਦੇਵੀ ਦੇਵਤਿਆਂ ਨੂੰ ਮੰਨਿਆ ਪੂਜਿਆ ਪਰ ਔਲਾਦ ਨਾ ਹੋਈ। ਅਖੀਰ ਕਿਸੇ ਜੋਤਸ਼ੀ ਨੇ ਕਿਹਾ ਕਹਿਣ ਲੱਗਿਆ ਵੀ ਤੂੰ ਰਾਜਨ ਇਉਂ ਕਰ ਤੇਰੇ ਰਾਜ ਵਿੱਚੋਂ ਕੋਈ ਆਪਣੀ ਇੱਛਾ ਨਾਲ ਪੁੱਤਰ ਦੇਵੇ ਤੂੰ ਉਹਦੇ ਪੁੱਤਰ ਨੂੰ ਦੇਵੀ ਦੀ ਬਲੀ ਚੜਾਵੇਂ ਫੇਰ ਤੇਰੇ ਕੋਲ ਔਲਾਦ ਹੋਵੇਗੀ। ਬੜੇ ਲੋਕ ਨੇ ਇਹੋ ਜਿਹੇ ਮੂਰਖਤਾ ਕਰਦੇ ਆ ਬਲੀਆਂ ਚੜਾਉਂਦੇ ਆ। ਅੱਜ ਵੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਵੀ ਬੱਚੇ ਨੂੰ ਮਾਰ ਦਿੱਤਾ ਬੱਚੇ ਦੀ ਖਾਤਰ। ਇਹੋ ਜਿਹੀਆਂ ਕੁਰੀਤੀਆਂ ਪੁਰਾਤਨ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਸਤਿਗੁਰੂ ਨੇ ਵਰਜਿਆ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਤਿਗੁਰੂ ਦੇ ਲੜ ਲਾਇਆ ਸਤਿਗੁਰੂ ਦੀ ਸ਼ਰਨ ਵਿੱਚੋਂ ਸਿੱਖ ਨੂੰ ਅਰਦਾਸ ਕਰਕੇ ਸਭ ਕੁਝ ਮਿਲਦਾ। ਉਹ ਰਾਜੇ ਨੇ ਜੋਤਸ਼ੀ ਪਿੱਛੇ ਲੱਗ ਕੇ ਸਾਰੇ ਹੋਕਾ ਦਵਾਇਆ ਕਿ ਕੋਈ ਆਪਣੀ ਇੱਛਾ ਨਾਲ ਪੁੱਤਰ ਦੇਵੇ ਉਹਨੂੰ ਮੈਂ ਬੇਅੰਤ ਧਨ ਮਾਲ ਸਵਾਬ ਦੇਵਾਂਗਾ ਜੋ ਮੰਗੇਗਾ ਉਹਨੂੰ ਮਿਲੇਗਾ। ਰਾਜੇ ਦੇ ਨਗਰ ਦੇ ਵਿੱਚ ਹੀ ਇੱਕ ਪਰਿਵਾਰ ਸੀ ਉਹਨਾਂ ਦੇ ਕਈ ਪੁੱਤਰ ਸੀ ਚਾਰ ਪੰਜ ਬਾਕੀ ਪੁੱਤਰ ਸਾਰੇ ਕੰਮ ਕਰਦੇ ਸੀ ਇੱਕ ਸਾਰਾ ਦਿਨ ਨਾਮ ਜਪਦਾ ਰਹਿੰਦਾ ਤੇ ਸੰਗਤ ਕਰਦਾ ਸੀ। ਹੁਣ ਸੰਸਾਰੀਆਂ ਲਈ ਜਿਹੜਾ ਨਾਮ ਜਪਣ ਵਾਲਾ ਹੈ ਉਹ ਵਿਹਲੜ ਹੁੰਦਾ ਹੈ। ਭਗਤਾਂ ਤਾਂ ਸਹਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਦੀ ਤੇ ਸੰਸਾਰੀਆਂ ਦੀ ਚਾਲ ਜੀਵਨ ਦੀ ਵੱਖਰੀ ਹੁੰਦੀ ਆ ਕਦੇ ਮੇਲ ਨਹੀਂ ਹੁੰਦਾ ਆਪਸ ਵਿੱਚ। ਪਰਿਵਾਰ ਵਾਲਿਆਂ ਨੇ ਸੋਚਿਆ ਵੀ ਪੁੱਤ ਚਾਰ ਹੋਰ ਹੈਗੇ ਆ ਪੰਜਵਾਂ ਨਖੱਟੂਗਾ ਪਰ ਘਰ ਵਿੱਚ ਧਨ ਨਹੀਂ ਖਾਣ ਨੂੰ ਨਹੀਂ ਕੁਝ ਹੈ ਕਿਉਂ ਨਾ ਹੋਵੇ ਇਹਨੂੰ ਰਾਜੇ ਨੂੰ ਦੇ ਦਈਏ ਭੇਟ ਕਰ ਦਈਏ। ਪਰਿਵਾਰ ਨੇ ਵਿਚਾਰ ਕਰਕੇ ਉਹਨੂੰ ਨਾਮ ਜਪਣ ਵਾਲੇ ਨੂੰ ਰਾਜੇ ਨੂੰ ਦੇ ਦਿੱਤਾ ਤੇ ਰਾਜੇ ਨੇ ਉਹਨਾਂ ਨੂੰ ਮੂੰਹ ਮੰਗਿਆ ਧਨ ਮਾਲ ਸਵਾਬ ਦਿੱਤਾ। ਰਾਜਾ ਕਹਿਣ ਲੱਗਿਆ ਉਹਨੂੰ ਵੀ ਤੇਰੇ ਮਾਤਾ ਪਿਤਾ ਨੇ ਆਪਣੀ ਇੱਛਾ ਅਨੁਸਾਰ ਤੈਨੂੰ ਭੇਟ ਕੀਤਾ ਮੈਂ ਤੇਰੀ ਬਲੀ ਦੇਣੀ ਹੈ ਪਰ ਤੇਰੀ ਆਖਰੀ ਇੱਛਾ ਮੈਂ ਪੂਰੀ ਕਰਾਂਗਾ ਤੂੰ ਦੱਸ ਤੇਰੀ ਕੋਈ ਆਖਰੀ ਇੱਛਾ ਹੋਵੇ। ਕਹਿਣ ਲੱਗਿਆ ਜੀ ਹਾਂ ਰਾਜਨ ਮੇਰੀ ਆਖਰੀ ਇੱਛਾ ਹੈ ਮੈਂ ਦਰਿਆ ਤੇ ਖੁੱਲੇ ਅਸਮਾਨ ਥੱਲੇ ਆਖਰੀ ਇਸ਼ਨਾਨ ਕਰਨਾ ਚਾਹੁੰਦਾ। ਰਾਜੇ ਨੇ ਪਹਿਰੇਦਾਰਾਂ ਨੂੰ ਹੁਕਮ ਦੇ ਦਿੱਤਾ ਵੀ ਇਹਨੂੰ ਰੋਕਣਾ ਨਹੀਂ ਕੁਝ ਵੀ ਕਰੇ ਮਹਿਲ ਦੇ ਨਾਲ ਹੀ ਦਰਿਆ ਵਗਦਾ ਸੀ ਵੀ ਇਹਦੇ ਵਿੱਚ ਇਹਨੂੰ ਇਸ਼ਨਾਨ ਕਰਨ ਦਿਓ ਪਰ ਨਿਗਾਹ ਰੱਖਣੀ ਹੈ ਇਹਦੇ ਤੇ। ਰਾਜਾ ਵੀ ਕਹਿੰਦੇ ਮਹਿਲ ਤੋਂ ਦੇਖਣ ਲੱਗ ਗਿਆ ਉਹ ਨੌਜਵਾਨ ਨੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਨਦੀ ਦੇ ਕੰਢੇ ਬੈਠ ਗਿਆ। ਉਹਨੇ ਕੁਝ ਢੇਰੀਆਂ ਬਣਾਈਆਂ ਪਹਿਲੀ ਢੇਰੀ ਬਣਾਈ ਢੇਰੀ ਬਣਾ ਕੇ ਢਾ ਦਿੱਤੀ ਦੂਜੀ ਢੇਰੀ ਬਣਾਈ ਉਹ ਢੇਰੀ ਵੀ ਬਣਾ ਕੇ ਵੇਖ ਕੇ ਉਹਦੇ ਵੱਲ ਫਿਰ ਉਹਨੂੰ ਵੀ ਢਾ ਦਿੱਤਾ। ਤੀਜੀ ਢੇਰੀ ਬਣਾਈ ਉਹਦੇ ਵੱਲ ਵੀ ਵੇਖਿਆ ਉਹਨੂੰ ਵੀ ਢਾ ਦਿੱਤਾ। ਚੌਥੀ ਢੇਰੀ ਬਣਾਈ ਚੌਥੀ ਢੇਰੀ ਰੇਤੇ ਦੀ ਬਣਾ ਕੇ ਉਹਦੇ ਵੱਲ ਵੇਖਿਆ ਫਿਰ ਉਹਦੇ ਦੀਆਂ ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ ਤੇ ਕੋਲ ਬੈਠ ਗਿਆ। ਰਾਜਾ ਹੈਰਾਨ ਹੋਇਆ ਰਾਜੇ ਨੇ ਸੋਚਿਆ ਵੀ ਕਿਤੇ ਕੋਈ ਮੰਤਰ ਨਾ ਪੜਿਆ ਉਹ ਵਹਿਮੀ ਤਾਂ ਸੀ ਵੀ ਕਿਤੇ ਇਹਨੇ ਕੋਈ ਮੰਤਰ ਜੰਤਰ ਨਾ ਕੀਤਾ ਹੋਵੇ, ਜਿਹੜਾ ਇਹਨੇ ਆ ਢੇਰੀਆਂ ਜਿਹੀਆਂ ਬਣਾਈਆਂ ਫਿਰ ਢਾ ਦਿੱਤੀਆਂ, ਇਹ ਘਟਾਈ ਨੀ, ਉਹਦੀ ਪਰਿਕਰਮਾ ਕੀਤੀਆਂ, ਮੱਥਾ ਟੇਕਿਆ ਵੀ ਕਿਤੇ ਮੈਂ ਇਹਦੀ ਬਲੀ ਦੇ ਦਿਆਂ, ਮੇਰੇ ਫੇਰ ਨਾ ਔਲਾਦ ਹੋਵੇ, ਇਹਨੇ ਕੋਈ ਮੰਤਰ ਨਾ ਪੜਿਆ ਹੋਵੇ। ਸ਼ੰਕਾ ਕਰਕੇ ਉਹਨੂੰ ਪੁੱਛਣ ਲੱਗਿਆ, ਕਹਿਣ ਲੱਗਿਆ ਵੀ ਨੌਜਵਾਨ ਆਹ ਤੂੰ ਕੀ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਢੇਰੀਆਂ ਚਾਰ ਬਣਾਈਆਂ, ਤਿੰਨ ਢਾਤੀਆਂ, ਚੌਥੀ ਦੀ ਪਰਿਕਰਮਾ ਕਰਕੇ ਮੱਥਾ ਟੇਕਿਆ। ਤੇ ਕਹਿਣ ਲੱਗਿਆ ਰਾਜਨ ਮੈਂ ਸੰਗਤ ਕਰਦਾ, ਮੈਂ ਸੰਗਤ ਵਿੱਚ ਕਥਾ ਵਿੱਚ ਸੁਣਿਆ ਸੀ ਵੀ ਮਨੁੱਖ ਦੇ ਚਾਰ ਮਿੱਤਰ ਨੇ, ਪਹਿਲੀ ਮੈਂ ਢੇਰੀ ਬਣਾਈ ਸੀ ਮਾਤਾ ਪਿਤਾ ਦੀ, ਪਰ ਮੇਰੇ ਮਾਤਾ ਪਿਤਾ ਨੇ ਤਾਂ ਮਾਇਆ ਦੀ ਖਾਤਰ ਤੇਰੇ ਕੋਲ ਮੈਨੂੰ ਵੇਚ ਦਿੱਤਾ, ਉਹਨਾਂ ਦਾ ਵੀ ਆਸਰਾ ਨਹੀਂ ਹੈ ਮੈਨੂੰ, ਮੈਂ ਉਹਨਾਂ ਦੀ ਵੀ ਢੇਰੀ ਢਾ ਦਿੱਤੀ। ਦੂਸਰਾ ਜਿਹੜਾ ਰਾਜਾ ਹੁੰਦਾ ਹੈ, ਹਾਕਮ ਹੁੰਦਾ ਹੈ, ਮਾਲਕ ਹੁੰਦਾ ਹੈ, ਉਹਦੀ ਢੇਰੀ ਹੁੰਦੀ ਹੈ, ਉਹਦਾ ਆਸਰਾ ਹੁੰਦਾ, ਤੂੰ ਤਾਂ ਆਪ ਪੁੱਤਰ ਪ੍ਰਾਪਤੀ ਲਈ ਮੇਰੀ ਬਲੀ ਦੇਣਾ ਚਾਹੁੰਦਾ, ਤੇਰੀ ਵੀ ਢੇਰੀ ਢਾ ਦਿੱਤੀ, ਤੇਰਾ ਵੀ ਮੈਨੂੰ ਆਸਰਾ ਨਹੀਂ ਹੈ। ਕਹਿਣ ਲੱਗਾ ਤੀਜੀ ਢੇਰੀ, ਕਹਿੰਦਾ ਜੀ ਤੀਜੀ ਢੇਰੀ ਹੁੰਦੀ ਹੈ ਵੀ ਜਿਹੜੇ ਦੇਵੀ ਦੇਵਤੇ ਆ ਲੋਕ ਉਹਨਾਂ ਨੂੰ ਮੰਨਦੇ ਆ, ਦੇਵੀ ਤਾਂ ਆਪ ਡਾਇਣ ਬਣ ਕੇ ਮੇਰੀ ਬਲੀ ਲੈਣਾ ਚਾਹੁੰਦੀ ਆ, ਇਹ ਦੇਵੀਆਂ ਨੇ ਮੇਰੀ ਕੀ ਰੱਖਿਆ ਕਰਨੀ ਸੀ, ਦੇਵੀ ਦੀ ਵੀ ਮੈਂ ਦੇਵੀ ਦੇਵਤਿਆਂ ਦੀ ਵੀ ਢੇਰੀ ਢਾ ਦਿੱਤੀ। ਕਹਿੰਦਾ ਫਿਰ ਆ ਚੌਥੀ ਢੇਰੀ ਜਿਹਦੀ ਰੱਖੀ ਹੈ ਇਹ ਕਿਹਦੀ ਆ? ਕਹਿੰਦਾ ਇਹ ਹੈ ਅਕਾਲ ਪੁਰਖ ਦੀ, ਉਹ ਪਰਮੇਸ਼ਰ ਦੀ ਹੈ, ਉਹ ਵਾਹਿਗੁਰੂ ਦੀ ਹੈ। ਜਦੋਂ ਸਾਰੇ ਆਸਰੇ ਢਹਿ ਜਾਣ, ਕੋਈ ਸਹਾਇਤਾ ਨਾ ਕਰੇ, ਫਿਰ ਇੱਕ ਅਕਾਲ ਪੁਰਖ ਹੀ ਹੈ। ਹੁਣ ਮੈਂ ਅਕਾਲ ਪੁਰਖ ਵਾਹਿਗੁਰੂ ਦੀਆਂ ਪਰਿਕਰਮਾ ਕਰਕੇ ਉਹਦੇ ਅੱਗੇ ਮੱਥਾ ਟੇਕਿਆ ਵੀ ਤੂੰ ਹੀ ਹੈ ਕਿ ਤੇਰਾ ਹੀ ਆਸਰਾ ਹੈ। ਰਾਜੇ ਦੇ ਮਨ ਚ ਪਰਮੇਸ਼ਰ ਨੇ ਐਸੀ ਮਿਹਰ ਪਾਈ, ਰਾਜਾ ਸੋਚਣ ਲੱਗਿਆ ਵੀ ਮਨਾ ਬੜੇ ਪੀਰ ਫਕੀਰ ਧਿਆਏ ਆ, ਜੰਤਰ ਮੰਤਰ ਤੰਤਰ ਸਭ ਕੁਝ ਕੀਤਾ ਹੈ, ਪਰ ਪੁੱਤਰ ਨਹੀਂ ਹੋਇਆ। ਆ ਬਲੀ ਦੇਣ ਤੋਂ ਬਾਅਦ ਵੀ ਕੀ ਪਤਾ ਪੁੱਤਰ ਹੋਣਾ ਕਿ ਨਹੀਂ ਹੋਣਾ, ਜੇ ਹੋ ਵੀ ਗਿਆ ਕੀ ਪਤਾ ਨਲਾਇਕ ਨਾ ਨਿਕਲ ਜੇ, ਸਾਰਾ ਰਾਜ ਭਾਗੀ ਨਾ ਗਵਾ ਦੇਵੇ, ਕਿਉਂ ਨਾ ਹੋਵੇ। ਆ ਇੰਨਾ ਲਾਇਕ ਹੈ, ਇੰਨਾ ਸਿਆਣਾ, ਜਿਹਨੇ ਮੈਨੂੰ ਸੋਝੀ ਕਰਾ ਦਿੱਤੀ ਵੀ ਨਾ ਅੱਗੇ ਮਾਤਾ ਪਿਤਾ ਰਿਸ਼ਤੇਦਾਰ ਸਹਾਈ ਹੁੰਦੇ ਆ, ਨਾ ਕੋਈ ਰਾਜਾ ਸਹਾਈ ਹੁੰਦਾ ਹੈ, ਨਾ ਕੋਈ ਦੇਵੀ ਦੇਵਤਾ ਸਹਾਈ ਹੁੰਦਾ, ਅੱਗੇ ਪਰਮੇਸ਼ਰ ਸਹਾਈ ਹੁੰਦਾ ਹੈ, ਕਿਉਂ ਨਾ ਹੋਵੇ ਇਸੇ ਨੂੰ ਆਪਣਾ ਮਤਵੰਨਾ ਪੁੱਤਰ ਬਣਾ ਲਵਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੱਜਣ ਉਹ ਹੈ, ਮਿੱਤਰ ਉਹ ਹੈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨਾ। ਜਦੋਂ ਇੱਥੋਂ ਜੀਵ ਆਤਮਾ ਜਾਂਦੀ ਆ ਪਰਲੋਕ, ਅੱਗੇ ਨਾਲ ਜਿਹੜੇ ਨਿਭਣ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਕਿਹਾ ਨਾ, ਨਾਨਕ ਕੱਚੜਿਆਂ ਸੰਤੋੜ ਢੂੰਡ ਸੱਜਣ ਸੰਤ ਪੱਕਿਆਂ। ਕਹਿੰਦੇ ਕੱਚਿਆਂ ਨਾਲ ਤੋੜ ਲੈ, ਪੱਕਿਆਂ ਨਾਲ ਜੋੜ ਲੈ। ਪੁੱਛਿਆ ਕਹਿੰਦੇ ਮਹਾਰਾਜ ਕੱਚਿਆਂ ਨਾਲ ਕਿਉਂ ਤੋੜੀਏ, ਪੱਕਿਆਂ ਨਾਲ ਕਿਉਂ ਜੋੜੀਏ? ਕਹਿੰਦੇ ਓਏ ਜੀਵਨ ਦੇ ਵਿਛੜੈ, ਜਿਹੜੇ ਕੱਚੇ ਨੇ ਉਹ ਤਾਂ ਜਿਉਂਦੇ ਹੀ ਤੇਰਾ ਸਾਥ ਛੱਡ ਜਾਣਗੇ, ਜਦੋਂ ਤੇਰੇ ਕੋਲ ਖਵਾਉਣ ਨੂੰ ਕੁਝ ਨਾ ਹੋਇਆ ਨਾ, ਤੇਰਾ ਸਾਥ ਛੱਡ ਦੇਣਗੇ। ਜਿਹੜੇ ਪੱਕੇ ਨੇ ਉਹ ਮੋਇਆ ਨਾ ਜਾਈ ਛੋੜ, ਉਹ ਮਰਨ ਤੋਂ ਬਾਅਦ ਵੀ ਤੇਰਾ ਸਾਥ ਨਿਭਾਉਣਗੇ। ਜਿਵੇਂ ਜਲਨ ਭਗਤ ਜੀ ਦੇ ਜੀਵਨ ਦਾ ਜ਼ਿਕਰ ਗੁਰਪ੍ਰਤਾਪ ਚ ਆਉਂਦਾ, ਜੇ ਕੋ ਜੀਉ ਕਹਿ ਉਹ ਨਾ ਕੋ ਜਮ ਕੀ ਤਲਬ ਨਾ ਹੋਈ, ਪਰਲੋਕ ਦੇ ਵਿੱਚ ਉਹ ਨਾਲ ਨਿਭਦੇ ਸਹਾਈ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਚਲਦਿਆਂ ਨਾਲ ਚਲਨ, ਉਹ ਮਰਨ ਤੋਂ ਬਾਅਦ ਵੀ ਨਾਲ ਜਿਹੜੇ ਪੱਕੇ ਮਿੱਤਰ ਪੂਰਾ ਸਤਿਗੁਰੂ ਹੈ, ਉਹ ਮਰਨ ਤੋਂ ਬਾਅਦ ਵੀ ਸਹਾਇਤਾ ਕਰਦੇ ਆ ਪਰਲੋਕ ਵਿੱਚ।
ਲੇਖਾ ਮੰਗੀਆ ਤਿੱਥੇ ਖੜੇ ਦਿਸਾਨਾ,
ਜਿੱਥੇ ਲੇਖਾ ਧਰਮਰਾਜ ਦੀ ਪੁਰੀ ਦੇ ਵਿੱਚ ਮੰਗਿਆ ਜਾਂਦਾ। ਕਈ ਕਹਿੰਦੇ ਜੀ ਧਰਮਰਾਜ ਹੈ ਨਹੀਂ, ਪਰਲੋਕ ਹੈ ਨਹੀਂ, ਪਰ ਬਾਣੀ ਨੇ ਮੰਨਿਆ ਚੰਗਿਆਈਆਂ ਬੁਰਿਆਈਆਂ ਬਚ ਧਰਮ ਹਦੂਰ। ਧਰਮਰਾਜ ਦੀ ਹਜ਼ੂਰੀ ਦੇ ਵਿੱਚ ਚੰਗਿਆਈਆਂ ਬੁਰਿਆਈਆਂ ਬਚੀਆਂ ਜਾਂਦੀਆਂ। ਕਰਮੀ ਆਪੋ ਆਪਣੀ ਕੇ ਨੇੜਾ ਹੈ ਕੇ ਦੂਰ, ਉੱਥੇ ਬਾਚਿਆ ਜਾਂਦਾ ਵੀ ਇਹਦੇ ਕਿੰਨੇ ਚੰਗੇ ਕਰਮ ਆ ਕਿੰਨੇ ਮਾੜੇ ਕਰਮ ਆ, ਉਹਨਾਂ ਅਨੁਸਾਰ ਕੋਈ ਪਰਮੇਸ਼ਰ ਦੇ ਨੇੜੇ ਹੋ ਜਾਂਦਾ, ਕੋਈ ਦੂਰ, ਨਰਕਾਂ ਵਿੱਚ ਪਾਇਆ ਜਾਂਦਾ, ਜੂਨਾਂ ਚ ਪਾਇਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਲੇਖਾ ਮੰਗੀ ਹੈ, ਜਿੱਥੇ ਜਦੋਂ ਲੇਖਾ ਪਰਲੋਕ ਧਰਮ ਰਾਜ ਮੰਗਦਾ ਹੈ, ਜਿੱਥੇ ਖੜੇ ਦਸਨ ਜਿਹੜੇ ਪੂਰੇ ਨੇ, ਸੱਜਣ ਹੈ, ਸਤਿਗੁਰੂ ਹੈ, ਵਾਹਿਗੁਰੂ ਹੈ, ਉਹ ਉੱਥੇ ਲੇਖਾ ਜਦੋਂ ਦੇਣਾ ਗਾ ਉਦੋਂ ਨਾਲ ਸਹਾਈ ਹੁੰਦੇ ਆ, ਸਹਾਇਤਾ ਕਰਦੇ ਆ। ਮਹਾਰਾਜ ਕਹਿੰਦੇ ਐਸੇ ਹੁੰਦੇ ਆ ਸੱਜਣ, ਤੇਰੇ ਵਰਗੇ ਠੱਗ ਨਹੀਂ ਹੁੰਦੇ। ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਆ,
ਉਠੇ ਮੰਡਪ ਮਾੜੀਆ ਪਾਸ ਹੋ ਚਿੱਤ ਵੀ ਆਹਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵੱਡੇ ਵੱਡੇ ਕੋਠੇ ਉਸਾਰ ਲੈਣੇ, ਮੰਡਪ ਮਹਿਲ ਮਾੜੀਆਂ ਉਸਾਰ ਲੈਣੀਆਂ, ਪਾਸੋ ਚਿਤ ਵੀ ਉਹਨਾਂ ਦੇ ਚਿੱਤਰਕਾਰੀਆਂ ਕਰ ਲੈਣੀਆਂ।
ਡਠੀਆ ਕੰਮ ਨਾ ਆਵਣੀ ਵਿੱਚ ਉਹ ਸਖਣੀ ਆਹਾ।
ਜਿਹੜੇ ਵਿੱਚੋਂ ਖਾਲੀ ਨੇ ਉਹ ਜਿੰਨੇ ਮਰਜ਼ੀ ਕੋਠੇ ਮਹਿਲ ਮਾੜੀਆਂ ਉਸਾਰ ਲੈਣ, ਜਿਹੜੀਆਂ ਖਾਲੀ ਨੇ ਉਹ ਕਿਸੇ ਕੰਮ ਨੀ ਆਉਂਦੀਆਂ, ਇੱਕ ਦਿਨ ਢਾਈ ਜਾਣਾ। ਇਸੇ ਤਰ੍ਹਾਂ ਜਿਹੜੇ ਕੋਠੇ ਮੰਡਪ ਮਾੜੀਆਂ, ਜਿਹੜੇ ਕੋਠਿਆਂ ਦੀ ਨਿਆਈ ਸਕਾਮੀ ਪੁਰਖ ਨੇ, ਇੱਛਾ ਕਰਕੇ ਕੋਈ ਕਰਮ ਕਰਦੇ ਆ, ਉਹ ਇੱਛਾ ਪੂਰੀ ਹੋ ਗਈ, ਫਿਰ ਉੱਥੇ ਦੀ ਉੱਥੇ ਪਰਲੋਕ ਦਾ ਪਿੰਡ ਦਾ ਤਹਿਰਾ ਹੋਇਆ, ਵਾਹਿਗੁਰੂ ਦੀ ਪ੍ਰਾਪਤੀ ਵੱਲ ਤਾਂ ਵਧਿਆ ਨੀ, ਨਿਸਕਾਮ ਕਰਮ ਕੀਤੇ ਨੀ। ਤੇ ਹਿੰਦੂ ਦਾ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾ ਹੀ ਦਾਮ। ਨਿਸਕਾਮ ਕਰਮਾਂ ਵਾਲਾ ਜਿਹੜਾ ਹੈ ਉਹੀ ਪਰਮੇਸ਼ਰ ਦੀ ਪ੍ਰਾਪਤੀ ਕਰਦਾ ਹੈ, ਜਿਹੜਾ ਸਕਾਮੀ ਹੈ ਉਹ ਤਾਂ ਜੋ ਇੱਛਾ ਕੀਤੀ ਉਹਦੀ ਇੱਛਾ ਪੂਰੀ ਹੋ ਗਈ, ਫਿਰ ਉੱਥੇ ਦਾ ਉੱਥੇ ਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੋਠੇ ਮੰਡਪ ਮਾੜੀਆਂ, ਇਸੇ ਤਰ੍ਹਾਂ ਜਿਹੜੇ ਅਵਿਦਿਆ ਦੇ ਅਗਿਆਨਤਾ ਦੇ ਹਨੇਰੇ ਵਿੱਚ ਫਸੇ ਹੋਏ ਨੇ, ਉਹ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀ ਆ, ਉਹ ਅੰਦਰੋਂ ਉਹਨਾਂ ਦਾ ਜੀਵਨ ਖਾਲੀ ਆ, ਅੰਦਰੋਂ ਥੋਥੇ ਆ, ਉਹਨਾਂ ਨੂੰ ਅੰਦਰੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਨਹੀਂ ਹੈ। ਜਦੋਂ ਉਹ ਟੱਠੀਆਂ ਕੰਮ ਨਾ ਆਵਣੀ, ਸਰੀਰ ਉਹਨਾਂ ਦੇ ਜਿੰਨੇ ਮਰਜ਼ੀ ਪਾਲੇ ਹੋਏ ਨੇ, ਅੰਤ ਨੂੰ ਜਦੋਂ ਚੜ੍ਹਾਈ ਕਰਦੇ ਆ ਟੱਠਦੇ ਆ, ਉਹ ਕਿਸੇ ਦੇ ਸਹਾਈ ਨਹੀਂ ਹੋ ਸਕਦੇ। ਸੱਜਣਾ ਉਹ ਤੇਰੇ ਵਰਗੇ ਆਪ ਵੀ ਡੁੱਬਦੇ ਆ ਤੇ ਜਿਨ੍ਹਾਂ ਦੇ ਉਹ ਸੱਜਣ ਬਣੇ ਹੁੰਦੇ ਆ ਉਹਨਾਂ ਨੂੰ ਵੀ ਡੋਬਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਤੇ ਕੰਮ ਨਹੀਂ ਆਉਂਦੇ, ਉਹ ਕਿਸੇ ਦੀ ਸਹਾਇਤਾ ਨਹੀਂ ਕਰ ਸਕਦੇ ਤੇਰੇ ਵਰਗੇ ਸੱਜਣ।
ਬੱਗਾ ਬੱਗੇ ਕਪੜੇ ਤੀਰਥ ਮੰਜ ਵਸਾਨਾ।
ਹੁਣ ਮਹਾਰਾਜ ਦੂਜੀ ਉਦਾਹਰਨ ਬਗਲੇ ਦੀ ਦਿੰਦੇ ਆ। ਮਹਾਰਾਜ ਕਹਿੰਦੇ ਬਗਲਾ ਦੇਖਣ ਨੂੰ ਤਾਂ ਹੰਸ ਲੱਗਦਾ, ਰਹਿੰਦਾ ਵੀ ਦਰਿਆਵਾਂ ਤੇ ਤੀਰਥਾਂ ਤੇ ਜ਼ਿਆਦਾ ਗਾ, ਕਿਉਂਕਿ ਤੀਰਥ ਦਰਿਆਵਾਂ ਕੰਢੇ ਨੇ ਤੇ ਦਰਿਆਵਾਂ ਤੇ ਡੱਡੀਆਂ ਮੱਛੀਆਂ ਭਾਲਣ ਲਈ ਰਹਿੰਦਾ ਗਾ। ਇੱਕ ਲੱਤ ਦੇ ਭਾਰ ਅੱਖਾਂ ਮੀਚ ਕੇ ਇਉਂ ਲੱਗਦਾ ਵੀ ਬਗਲਾ ਦਾ ਪੂਰਾ ਧਿਆਨ ਵਿੱਚ ਬੈਠਾ। ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਡੱਡ ਜਾਂ ਮੱਛੀ ਨੂੰ ਪਕੜ ਲੈਂਦਾ ਚੁੰਝ ਵਿੱਚ, ਫਿਰ ਪਤਾ ਲੱਗਦਾ ਵੀ ਇਹ ਹੰਸ ਨਹੀਂ ਹੈ ਤਾਂ ਬਗਲਾ ਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਬਗਲਿਆਂ ਵਾਂਗੂ ਬੜੇ ਲੋਕ ਧਰਮਾਂ ਦਾ ਵਿਖਾਵਾ ਕਰਦੇ ਆ, ਤੀਰਥਾਂ ਤੇ ਰਹਿੰਦੇ ਆ।
ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਆਨਾ।
ਉਹ ਸੱਜਣਾ ਤੇਰੇ ਵਾਂਗੂ ਮਹਾਰਾਜ ਕਹਿੰਦੇ ਘੁੱਟ ਘੁੱਟ ਜੀਆ ਖਾਵਣੇ, ਜਿਵੇਂ ਭਾਈ ਰਜਾਦੇ ਨੂੰ ਤੂੰ ਬੰਨ ਬੰਨ ਕੇ ਮਾਰਦਾ ਸੀ, ਸੌ ਮਨੁੱਖ ਨੂੰ ਤੂੰ ਬੰਨ ਕੇ ਘੁੱਟ ਘੁੱਟ ਕੇ ਮਾਰ ਚੁੱਕੇ ਆ, ਉਹਨਾਂ ਦਾ ਕੰਮ ਇਹੋ ਹੋਇਆ ਤੀਰਥਾਂ ਤੇ ਲੋਕਾਂ ਨੂੰ ਲੁੱਟਣਾ ਠੱਗਣਾ। ਬਿਰਲੇ ਨੇ ਜਿਹੜੇ ਪੂਰਨ ਹੁੰਦੇ ਆ, ਇਹ ਨੀ ਵੀ ਪੂਰਨ ਨਹੀਂ ਹੁੰਦੇ, ਪੂਰਨ ਵੀ ਹੁੰਦੇ ਆ, ਉਹ ਹੰਸ ਦੀ ਰਿਆਈ ਹੁੰਦੇ ਆ, ਪਰ ਉਹਨਾਂ ਦਾ ਭੇਖ ਬਣਾ ਕੇ ਬਗਲਿਆਂ ਵਾਂਗੂ ਬਗਲ ਸਮਾਧੀ ਲਾਉਣ ਵਾਲੇ ਝੂਠੇ ਬੜੇ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਕੂੜੀ ਕੂੜੀ ਅੱਖੀ ਮੀਟ ਜੇ ਤਿਨਕਾ ਉਤਰ ਜਾਏਗਾ ਝੂਠ ਗੁਮਾਨ। ਝੂਠੀ ਅੱਖਾਂ ਮੀਚਦੇ ਆ, ਲੋਕਾਂ ਨੂੰ ਵਿਖਾਵਾ ਕਰਦੇ ਆ, ਭੇਖ ਦਿਖਾਵਾ ਜਗਤ ਕੋ ਲੋਕਨ ਕੋ ਬਸ ਕੀਨ, ਅੰਤ ਕਾਲ ਕਾਤੀ ਘਟਿਓ ਵਾਸ ਨਰਕਮੋ ਲੀਨ। ਉਹਨਾਂ ਦਾ ਵਾਸਾ ਅੰਤ ਨੂੰ ਮਾਰੇ ਕਹਿੰਦੇ ਨਰਕ ਚ ਹੁੰਦਾ ਹੈ। ਐਸੇ ਜਿਹੜੇ ਲੋਕ ਨੇ ਬੱਗੇ ਨਾ ਕਹੀ ਆਣ, ਉਹਨਾਂ ਨੂੰ ਪੂਰਨ ਸਾਧੂ ਨਹੀਂ ਕਿਹਾ ਜਾਂਦਾ, ਪੂਰਨ ਪੁਰਖ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਹੰਸਾਂ ਦੀ ਨਿਆਈ ਨਹੀਂ ਕਿਹਾ ਜਾਂਦਾ, ਉਹ ਤਾਂ ਬਗਲਿਆਂ ਵਾਂਗੂ ਪਖੰਡੀ ਹਨ।
ਸਿਮਲ ਰੁੱਖ ਸਰੀਰ ਮੈਂ ਮੈਜਣ ਦੇਖ ਭੁਲਾਨਾ।
ਮਾਰੇ ਕਹਿੰਦੇ ਫਿਰ ਤੀਜੀ ਉਦਾਹਰਨ ਦਿਸਾਉਣ ਸੱਜਣਾ। ਸਿਮਲ ਦਾ ਰੁੱਖ ਉੱਤਰ ਪ੍ਰਦੇਸ਼ ਵੱਲ ਬੜੇ ਨੇ, ਉਹਦਾ ਜਿਹੜਾ ਫੁੱਲ ਆ ਲਾਲ ਹੈ, ਬੜਾ ਸੋਹਣਾ ਦੇਖਣ ਨੂੰ ਲੱਗਦਾ। ਉਹ ਪਰ ਜਿਹੜੇ ਫੁੱਲ ਨੇ ਉਹ ਫਿੱਕੇ ਨੇ ਤੇ ਫਲ ਨੇ ਉਹ ਵੱਖ ਵੱਖੇ ਆ। ਫੁੱਲ ਫਿੱਕੇ, ਫਲ ਵੱਖ ਵੱਖੇ। ਕੰਮ ਨਾ ਆਵੇ ਪੱਤ, ਬਾਣੀ ਕਹਿੰਦੀ ਜਿਹੜਾ ਸਿਮਲ ਰੁੱਖ ਹੈ ਅਤ ਦੀਰਘ ਅਤ ਮੁੱਚ। ਭਾਵੇਂ ਬੜਾ ਸਿੱਧਾ ਗਾ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਬੜਾ ਸਿੱਧਾ ਗਾ, ਬੜਾ ਲੰਮਾ ਗਾ, ਬੜਾ ਭਾਰੀ ਸਰੀਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਉਹਦੇ ਫੁੱਲ ਨੇ ਲਾਲ ਨੇ, ਮੈਜਨ ਦੇਖ ਭਲਾਨ। ਜਿਹੜਾ ਮੈਜਨ ਤੋਤਾ ਗਾ ਉਹ ਭੁਲੇਖਾ ਖਾ ਜਾਂਦਾ। ਭੁਲੇਖੇ ਦੇ ਵਿੱਚ ਜਦੋਂ ਫੁੱਲ ਨੂੰ ਖਾਂਦਾ ਗਾ ਉਹ ਫੁੱਲ ਫਿੱਕਾ ਹੁੰਦਾ। ਜਿਹੜਾ ਫਲ ਦੇਖਣ ਨੂੰ ਅੰਬ ਵਰਗਾ ਲੱਗਦਾ ਗਾ ਪਰ ਅੰਦਰ ਉਹਦੇ ਜਿਵੇਂ ਰੂੰ ਜੀ ਹੁੰਦੀ ਆ, ਇਸ ਤਰ੍ਹਾਂ ਜਦੋਂ ਚੁੰਝ ਵਿੱਚ ਮਾਰਦਾ ਉਹ ਰੂੰ ਜੀ ਨਿਕਲਦੀ ਆ। ਵਿਦਵਾਨ ਕਹਿੰਦੇ ਉਹਦੀ ਚੁੰਝ ਵਿੱਚ ਤੋਤੇ ਦੀ ਫਸ ਜਾਂਦੀ ਆ, ਵਿੱਚ ਹੀ ਚੁੰਝ ਫਸ ਕੇ ਫਿਰ ਉਹ ਤੋਤਾ ਉੱਥੇ ਹੀ ਮਰ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭਲੰਨ। ਸੱਜਣਾ, ਬਾਰਾਂ ਬਾਰਾਂ ਤੂੰ ਤਿਲਕ ਲਾਈ ਬੈਠਾ, ਗਲ ਚ ਬਾਹਾਂ ਤੇ ਮਾਲਾ ਬੰਨੀ ਫਿਰਦਾ, ਤਿਲਕ ਮੱਥੇ ਤੇ ਲਾਇਆ ਹੋਇਆ, ਧੋਤੀ ਬੰਨੀ ਹੋਈ ਆ, ਚਿੱਟੇ ਕੱਪੜੇ ਪਾਏ ਹੋਏ ਆ, ਸਾਧੂਆਂ ਵਾਲਾ ਤੂੰ ਭੇਖ ਮਨਾਇਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਲੋਕ ਨੇ ਤੋਤੇ ਦੀ ਨਿਆਈ ਭੁਲੇਖੇ ਵਿੱਚ ਆ ਕੇ ਤੇਰੇ ਕੋਲ ਆਉਂਦੇ ਆ ਤੇ ਜਦੋਂ ਆ ਕੇ ਰਾਤ ਗੁਜ਼ਾਰਦੇ ਆ, ਮਹਾਰਾਜ ਕਹਿੰਦੇ ਤੂੰ ਉਹਨਾਂ ਨੂੰ ਧਨ ਦੇ ਪਿੱਛੇ ਮਾਰ ਦਿੰਦਾ। ਮੈਂ ਜਨ ਦੇਖ ਭੁਲੰਨ, ਤੋਤੇ ਵਾਂਗੂ ਉਹ ਭੁਲੇਖਾ ਖਾ ਜਾਂਦੇ ਐ।
ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਾਂ ਨਹਾਨਾ।
ਮਹਾਰਾਜ ਕਹਿੰਦੇ ਜਿਵੇਂ ਉਹ ਸਿਮਲ ਦੇ ਫਲ ਕੰਮ ਨੀ ਨਾ ਆਉਂਦੇ, ਤੇਰੇ ਇੱਥੇ ਧਰਮਸ਼ਾਲਾ ਚ ਰਾਤ ਗੁਜ਼ਾਰਨ ਦਾ ਵੀ ਕੋਈ ਫਾਇਦਾ ਨੀ, ਜਾਨ ਗਵਾਉਣਾ ਹੀ ਆ। ਪੇਖੀਆਂ ਦੇ ਕੋਲ ਬ੍ਰਹਮ ਗਿਆਨ ਦਾ ਫਲ ਨੀ ਮਿਲਦਾ। ਜਿਹੜੇ ਪਖੰਡੀ ਨੇ ਉਹਨਾਂ ਕੋਲ ਤਾਂ ਆਪਣਾ ਤਾਨ, ਆਪਣਾ ਮਾਨ, ਆਪਣਾ ਧਨ ਸਭ ਕੁਝ ਗਵਾਉਣਾ
ਹੈ। ਭਾਰ ਉਠਾਇਆ ਡੂਗਰ ਵਾਟ ਬਹੁਤ।
ਮਹਾਰਾਜ ਕਹਿੰਦੇ ਤੇਰੇ ਵਰਗੇ ਜਿਹੜੇ ਸੱਜਣ ਨੇ ਉਹਨਾਂ ਦੀ ਦਸਾ ਤਾਂ ਐਸੀ ਹੈ ਜਿਵੇਂ ਕੋਈ ਅੰਨਾ ਮਨੁੱਖ ਹੋਵੇ ਉਹਦੇ ਸਿਰ ਤੇ ਭਾਰ ਚੁੱਕਿਆ ਹੋਵੇ ਤੇ ਉਹਨੂੰ ਕੋਈ ਕਹੇ ਵੀ ਤੂੰ ਪਹਾੜੀ ਚੜ, ਅੰਨੇ ਤੋਂ ਹੁਣ ਸਿੱਧੇ ਰਸਤੇ ਤਾਂ ਤੁਰਿਆ ਨੀ ਜਾਣਾ ਬਿਨਾਂ ਸਹਾਰੇ ਤੋਂ, ਜਾਂ ਡੰਗੋਰੀ ਦਾ, ਸੋਟੀ ਦਾ ਸਹਾਰਾ ਚਾਹੀਦਾ, ਜਾਂ ਕਿਸੇ ਮਨੁੱਖ ਦਾ ਸਹਾਰਾ ਚਾਹੀਦਾ। ਪੱਧਰੇ ਰਸਤੇ ਤੇ ਨਹੀਂ ਤੁਰ ਸਕਦਾ, ਉਹਨੂੰ ਕੋਈ ਕਵੇ ਵੀ ਤੂੰ ਪਹਾੜ ਚੜ, ਪਹਾੜ ਕਿਵੇਂ ਚੜ ਜਾਵੇਗਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਹਮ ਅੰਧਲੇ ਅੰਧ ਬਿਖਾ ਬਿਖਰਾਤੇ ਕਿਉਂ ਚੱਲ ਲੈ ਗੁਰ ਚਾਲੀ। ਗੁਰੂ ਦੇ ਗਿਆਨ ਤੋਂ ਬਿਨਾਂ, ਅਗਿਆਨਤਾ ਦੇ ਹਨੇਰੇ ਕਰਕੇ, ਜਿਹੜਾ ਵਿਦਿਆ ਕਰਕੇ ਅੰਨਾ ਗਾ, ਮਨ ਬੁੱਧ ਦੇ ਜਿਹੜੇ ਨੇਤਰ ਨੇ ਅੰਨੇ ਆ, ਜਿਨ੍ਹਾਂ ਦੇ ਗਿਆਨ ਦਾ ਸੁਰਮਾ ਨੀ ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼, ਗੁਰੂ ਦੀ ਸਰਨ ਚ ਨੀ ਆਇਆ, ਗਿਆਨ ਦਾ ਸੁਰਮਾ ਨੀ ਪਿਆ ਮਨ ਤੇ ਬੁੱਧ ਨੇਤਰਾਂ ਚ, ਉਹ ਅੰਨੇ ਨੇ ਜਿਹੜੇ ਅਵਿਦਿਆ ਦੇ ਪਹਾੜ ਚੜ੍ਹਨਾ ਹੋਵੇ ਉਹ ਕਿਵੇਂ ਚੜ੍ਹ ਸਕਦਾ। ਇੱਕ ਔਕੜ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ, ਉਹ ਤਾਂ ਕਬੀਰ ਜੀ ਵਰਗੇ ਗੁਰੂ ਵਾਲੇ ਹੀ ਪਾਰ ਕਰ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਵਰਗੇ ਨੇ, ਅਗਿਆਨੀ ਹੈ, ਨਗੁਰੇ ਹੈ, ਉਹ ਕਿਵੇਂ ਪਾਰ ਹੋ ਸਕਦੇ ਐ।
ਅੱਖੀ ਲੋੜੀ ਨਾਲ ਹਉ ਚੜ ਲੰਗਾ ਕਿਤੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅੱਖੀ ਲੋੜੀ ਨਾਲ ਹਾਂ, ਜਿਹੜੇ ਗਿਆਨ ਦੇ ਅੰਜਨ ਨੇ ਜਾਂ ਗਿਆਨ ਦੇ ਜਿਹੜੇ ਨੇਤਰ ਨੇ, ਜਿੰਨਾ ਚਿਰ ਗੁਰੂ ਤੋਂ ਨਹੀਂ ਲੈਂਦਾ ਉਹਨਾਂ ਚਿਰ ਕਿਵੇਂ ਪਾਰ ਲੰਘੇਗਾ। ਉਹਨਾਂ ਚਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੇਰੇ ਵਰਗੇ ਜਿਹੜੇ ਪਖੰਡੀ ਨੇ ਉਹਨਾਂ ਦੀ ਸ਼ਰਨ ਚ ਪਿਆ ਨਹੀਂ ਪਾਰ ਹੋਇਆ ਜਾਂਦਾ।
ਚਾਕਰੀਆ ਚੰਗਿਆਈਆ ਅਵਰ ਸਿਆਨਪ ਕੀਤੋ।
ਤੇਰੇ ਵਰਗੇ ਪਖੰਡੀਆਂ ਦੀਆਂ ਚਾਕਰੀਆਂ ਕੀਤੀਆਂ ਹੋਈਆਂ, ਸਿਫਤਾਂ ਕੀਤੀਆਂ ਹੋਈਆਂ, ਮਹਾਰਾਜ ਕਹਿੰਦੇ ਸਿਆਣਪ ਕਿਤੇ ਕੰਮ ਨਹੀਂ ਆਉਂਦੀਆਂ। ਤੇਰੇ ਵਰਗੇ ਆਪ ਵੀ ਮਹਾਰਾਜ ਕਹਿੰਦੇ ਸੱਜਣਾ ਡੁੱਬੇ ਆ ਤੇ ਜਜਮਾਨਾਂ ਨੂੰ ਵੀ ਡੋਬਦੇ ਆ। ਜਦੇ ਉਪਦੇਸ਼ ਬਖਸ਼ਿਆ ਫਿਰ ਸਰਨ ਚ ਪੈ ਗਿਆ, ਕਹਿਣ ਲੱਗਿਆ ਮਹਾਰਾਜ ਹੁਣ ਮੇਰਾ ਵੀ ਉਧਾਰ ਕਰੋ, ਮੇਰਾ ਵੀ ਭਲਾ ਕਰੋ। ਤਾਂ ਮਹਾਰਾਜ ਅਖੀਰਲੀ ਤੁਕ ਚ ਫਰਮਾਉਂਦੇ
ਨਾਨਕ ਨਾਮ ਸੰਭਾਲ ਤੂੰ।
ਮਹਾਰਾਜ ਕਹਿਣ ਲੱਗਿਆ ਸੱਜਣਾ ਤੂੰ ਨਾਮ ਸੰਭਾਲ, ਨਾਮ ਜਾਪ, ਆ ਪਖੰਡ ਦਾ ਭੇਖ ਜਾ ਲਾ ਦੇ, ਆ ਪਾਪ ਕਰਮ ਛੱਡ ਦੇ, ਤੋਬਾ ਕਰ, ਵਾਹਿਗੁਰੂ ਦੀ ਸ਼ਰਨ ਵਿੱਚ ਪਾਇਆ, ਭੁੱਲਾਂ ਬਖਸ਼ਾ ਤੇ ਫਿਰ ਨਾਮ ਜਾਪ।
ਬੱਦਾ ਛੁਟਹਿ ਜਿਤ।
ਜਿਸ ਨਾਮ ਜਪਣ ਕਰਕੇ ਮਹਾਰਾਜ ਕਹਿੰਦੇ ਤੂੰ ਬੱਦਾ ਹੋਇਆ ਜਮਾਂ ਦੀ ਫਾਹੀ ਤੋਂ ਛੁੱਟ ਜਾਵੇਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਸ ਪਵਿੱਤਰ ਸ਼ਬਦ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਸੱਚਾ ਸਤਿਗੁਰੂ ਜੋ ਭੇਖ ਤੋਂ ਪਖੰਡ ਤੋਂ ਰਹਿਤ ਹੈ, ਸੱਚੇ ਸਤਿਗੁਰੂ ਦੀ ਸ਼ਰਨ ਪਈਏ, ਭੇਖੀਆਂ ਦੀ ਪਖੰਡੀਆਂ ਦੀ ਸ਼ਰਨ ਵਿੱਚ ਪੈ ਕੇ ਆਪਣਾ ਜੀਵਨ ਬੇਅਰਥ ਨਾ ਗਵਾਈਏ। ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਹੋਰ ਸਭ ਕੁਝ ਚਾਕਰੀਆਂ ਚੰਗਿਆਈਆਂ ਸਿਆਣਪਾਂ ਛੱਡ ਕੇ ਨਾਨਕ ਨਾਮ ਸੰਭਾਲ, ਤੂੰ ਕੇਵਲ ਨਾਮ ਜਪੋ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਇੱਕ ਹੀ ਸ਼ਰਨਾ, ਇੱਕ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਅਰਦਾਸ ਕਰੀਏ, ਸਹਿਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਸ਼ੁਕਰਾਨਾ, ਅੱਗੇ ਤੋਂ ਕਿਰਪਾ ਕਰਨੀ ਜੀ।
ਚਾਕਰਿਆ ਚੰਗਿਆਈਆ ਅਵਰ ਸਿਆਨਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟਹਿ ਜਿਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।